ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਨਵੰਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਫਾਨੀ ਤੇ ਲਾਫਾਨੀ, ਸੁਨਹਿਰੀ ਮਤਨ ਯੋਹੰਨਾ। ਅਤੇ ਮੈਂ ਜਾਣਦਾ ਵਾਂ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਹੈ, ਅਤੇ ਜੋ ਕੁਝ ਮੈਂ ਆਖਦਾ ਵਾਂ ਜਿਸ ਤਰ੍ਹਾਂ ਪਿਓ ਨੇ ਮੈਨੂੰ ਆਖਿਆ ਹੈ ਉਸੇ ਤਰ੍ਹਾਂ ਆਖਦਾ ਵਾਂ। ਜਵਾਬੀ ਪੜ੍ਹਾਈ ਕਰੰਥੀਓ। ਐ ਭਰਾਓ, ਮੇਰਾ ਮਤਲਬ ਹੈ ਭਈ ਗੋਸ਼ਤ ਅਤੇ ਖੂਨ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ, ਅਤੇ ਨਾ ਫਨਾ ਬਕਾ ਦੀ ਵਾਰਸ ਹੋ ਸਕਦੀ ਹੈ। ਵੇਖੋ, ਮੈਂ ਤੁਹਾਡੇ ਨਾਲ ਭੇਦ ਦੀਆਂ ਗੱਲਾਂ ਕਰਦਾ ਵਾਂ। ਅਸੀਂ ਸਾਰੇ ਤਾਂ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ, ਅਤੇ ਇਹ ਇੱਕਦਮ ਵਿੱਚ, ਇੱਕ ਪਲ ਵਿੱਚ ਪਿਛਲਾ ਨਰਸਿੰਘਾ ਫੂਕਦਾ ਹੀ ਹੋਵੇਗਾ, ਕਿਉਂਕਿ ਨਰਸਿੰਘਾ ਫੂਕਿਆ ਜਾਵੇਗਾ ਅਤੇ ਮੁਰਦੇ ਗੈਰ ਫਾਨੀ ਹਾਲਤ ਵਿੱਚ ਉੱਠਣਗੇ, ਅਤੇ ਅਸੀਂ ਬਦਲ ਜਾਵਾਂਗੇ। ਕਿਉਂਕਿ ਜ਼ਰੂਰ ਹੈ ਵੀ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ, ਅਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਅਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ, ਅਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਅਤੇ ਉਹ ਕੌਲ ਪੂਰਾ ਹੋਵੇਗਾ ਜਿਹੜਾ ਲਿਖਿਆ ਹੈ ਵੀ ਮੌਤ ਫਤਿਹ ਦਾ ਲੁਕਮਾ ਹੋ ਗਈ। ਦਰਸੀਵਾਜ ਬਾਈਬਲ ਵਿੱਚੋਂ ਇਮਸਾਲ। ਸਾਰੇ ਦਿਲ ਨਾਲ ਰੱਬ ਉੱਤੇ ਤਵੱਕਲ ਕਰ ਅਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ, ਇਹ ਤੇਰੀ ਨਾਫ ਦੀ ਸਿਹਤ ਅਤੇ ਤੇਰੀਆਂ ਹੱਡੀਆਂ ਦੀ ਤਾਜ਼ਗੀ ਹੋਵੇਗੀ। ਜ਼ਬੂਰ। ਜਿਹੜੇ ਰੱਬ ਉੱਤੇ ਤਵੱਕਲ ਕਰਦੇ ਨੇ ਉਹ ਸਹਿਹੋਂਦ ਦੇ ਪਹਾੜ ਵਾਂਗਰ ਨੇ, ਜਿਹੜਾ ਅਟਲ ਬਲਕਿ ਹਮੇਸ਼ਾ ਕਾਇਮ ਹੈ। ਜਿਸ ਤਰ੍ਹਾਂ ਯਰੂਸ਼ਲਮ ਪਹਾੜਾਂ ਨਾਲ ਘਿਰਿਆ ਹੋਇਆ ਹੈ, ਉਸ ਤਰ੍ਹਾਂ ਹੀ ਹੁਣ ਤੋਂ ਲੈ ਕੇ ਹਮੇਸ਼ਾ ਤੀਕਰ ਖੁਦਾਵੰਦ ਆਪਣੇ ਲੋਕਾਂ ਨੂੰ ਘੇਰੇਗਾ। ਜ਼ਬੂਰ। ਮੈਂ ਸਬਰ ਨਾਲ ਖੁਦਾਵੰਦ ਉੱਤੇ ਆਸ ਰੱਖੀ, ਉਹਨੇ ਮੇਰੇ ਵੱਲ ਮਾਇਲ ਹੋ ਕੇ ਮੇਰੀ ਫਰਿਆਦ ਸੁਣੀ। ਉਹਨੇ ਮੈਨੂੰ ਹੌਲਨਾਕ ਟੋਏ ਅਤੇ ਦਲਦਲ ਦੇ ਚਿੱਕੜ ਵਿੱਚੋਂ ਕੱਢਿਆ, ਅਤੇ ਉਹਨੇ ਮੇਰੇ ਪੈਰ ਚਟਾਨ ਉੱਤੇ ਧਰੇ ਅਤੇ ਮੇਰੀ ਰਵਸ਼ ਕਾਇਮ ਕੀਤੀ। ਉਹਨੇ ਸਾਡੇ ਖੁਦਾਵੰਦ ਦੀ ਸਤਾਇਸ਼ ਦਾ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ। ਬਥੇਰੇ ਵੇਖਣਗੇ ਅਤੇ ਡਰਨਗੇ ਅਤੇ ਖੁਦਾਵੰਦ ਉੱਤੇ ਤਵੱਕਲ ਕਰਨਗੇ। ਖਰੂਜ। ਅਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ, ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮਿਸਰ ਦੇ ਮੁਲਕ ਵਿੱਚੋਂ ਗੁਲਾਮੀ ਦੇ ਘਰੋਂ ਕੱਢ ਲਿਆਇਆ, ਮੈਂ ਵਾਂ। ਤੂੰ ਖੁਦਾਵੰਦ ਆਪਣੇ ਰੱਬ ਦਾ ਨਾਂ ਬੇਫਾਇਦਾ ਨਾ ਲੈ। ਮੱਤੀ। ਅਤੇ ਯਸੂ ਬਪਤਿਸਮਾ ਲੈ ਕੇ ਫਿਲਫੋਰ ਪਾਣੀ ਵਿੱਚੋਂ ਉੱਤੇ ਗਿਆ, ਅਤੇ ਵੇਖੋ ਉਹਦੇ ਲਈ ਅਸਮਾਨ ਖੁੱਲ੍ਹ ਗਿਆ, ਅਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਵੇਖਿਆ, ਅਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਵੀ ਇਹ ਮੇਰਾ ਸੋਹਣਾ ਪੁੱਤਰ ਹੈ ਜਿਹਦੇ ਤੋਂ ਮੈਂ ਖੁਸ਼ ਹਾਂ। ਮੱਤੀ। ਉਸ ਵੇਲੇ ਰੂਹ ਯਸੂ ਨੂੰ ਜੰਗਲ ਵਿੱਚ ਲੈ ਗਿਆ ਤਾਂ ਜੋ ਅਬਲੀਸ ਤੋਂ ਅਜ਼ਮਾਇਆ ਜਾਵੇ, ਅਤੇ 40 ਦਿਨ ਤੇ 40 ਰਾਤ ਫਾਕਾ ਕਰਕੇ ਆਖਿਰਕਾਰ ਉਹਨੂੰ ਭੁੱਖ ਲੱਗੀ, ਅਤੇ ਅਜ਼ਮਾਉਣ ਵਾਲੇ ਨੇ ਕੋਲ ਆ ਕੇ ਆਖਿਆ, ਜੇ ਤੂੰ ਰੱਬ ਦਾ ਪੁੱਤਰ ਹੈ ਤਾਂ ਆਖ ਵੀ ਇਹ ਪੱਥਰ ਰੋਟੀਆਂ ਬਣ ਜਾਣ। ਉਹਨੇ ਜਵਾਬ ਵਿੱਚ ਆਖਿਆ ਵੀ ਬੰਦਾ ਸਿਰਫ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਰੱਬ ਦੇ ਮੂੰਹ ਤੋਂ ਨਿਕਲਦੀ ਹੈ। ਯੋਹੰਨਾ। ਦੂਜੇ ਦਿਨ ਉਸ ਜਿੱਥੇ ਨੇ ਜਿਹੜਾ ਝੀਲ ਦੇ ਪਾਰ ਖੜ੍ਹਾ ਸੀ ਵੇਖਿਆ ਵੀ ਇੱਥੇ ਇੱਕ ਤੋਂ ਸਿਵਾ ਕੋਈ ਹੋਰ ਨਿੱਕੀ ਕਸ਼ਤੀ ਨਹੀਂ ਸੀ। ਉਹ ਆਪ ਨਿੱਕੀਆਂ ਕਸ਼ਤੀਆਂ ਵਿੱਚ ਬੈਠ ਕੇ ਯਸੂ ਨੂੰ ਲੱਭਣ ਕਫਰਨਹੂਮ ਵੱਲ ਆਏ, ਅਤੇ ਝੀਲ ਤੋਂ ਪਾਰ ਉਹਨੂੰ ਮਿਲ ਕੇ ਆਖਿਆ, ਐ ਰੱਬੀ, ਤੂੰ ਇੱਥੇ ਕਦੋਂ ਆਇਆ? ਯਸੂ ਨੇ ਉਹਨਾਂ ਦੇ ਜਵਾਬ ਵਿੱਚ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਵੀ ਮੌਜੇ ਵੇਖੇ, ਬਲਕਿ ਇਸ ਲਈ ਵੀ ਰੋਟੀਆਂ ਖਾ ਕੇ ਰੱਜੇ। ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਰਕਰਾਰ ਰਹਿੰਦੀ ਹੈ, ਜਿਹਨੂੰ ਇਬਨ ਆਦਮ ਤੁਹਾਨੂੰ ਦੇਵੇਗਾ, ਕਿਉਂਕਿ ਪਿਓ ਯਾਨੀ ਰੱਬ ਨੇ ਉਹਦੇ ਉੱਤੇ ਮੋਹਰ ਲਾਈ ਹੈ। ਅਤੇ ਉਹਨਾਂ ਨੇ ਉਹਨੂੰ ਆਖਿਆ, ਅਸੀਂ ਕੀ ਕਰੀਏ ਤਾਂ ਜੋ ਰੱਬ ਦੇ ਕੰਮ ਪੂਰੇ ਕਰੀਏ? ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਰੱਬ ਦਾ ਕੰਮ ਇਹ ਹੈ ਵੀ ਜਿਹਨੂੰ ਉਹਨੇ ਘੱਲਿਆ ਹੈ ਉਹਦੇ ਉੱਤੇ ਇਮਾਨ ਲਿਆਓ। ਅਤੇ ਉਹਨਾਂ ਨੇ ਉਹਨੂੰ ਆਖਿਆ, ਫਿਰ ਤੂੰ ਕਿਹੜਾ ਨਿਸ਼ਾਨ ਵਿਖਾਉਂਦਾ ਹੈ ਤਾਂ ਜੋ ਅਸੀਂ ਵੇਖ ਕੇ ਤੇਰਾ ਯਕੀਨ ਕਰੀਏ? ਤੂੰ ਕਿਹੜਾ ਕੰਮ ਕਰਦਾ ਹੈ? ਸਾਡੇ ਪਿਓ ਦਾਦਾ ਨੇ ਬਿਆਬਾਨ ਵਿੱਚ ਮਨ ਖਾਧਾ, ਕਿਉਂ ਜੇ ਲਿਖਿਆ ਹੈ ਵੀ ਉਹਨੇ ਉਹਨਾਂ ਨੂੰ ਖਾਣ ਲਈ ਅਸਮਾਨ ਤੋਂ ਰੋਟੀ ਦਿੱਤੀ। ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਮੂਸਾ ਨੇ ਤਾਂ ਉਹ ਰੋਟੀ ਤੁਹਾਨੂੰ ਅਸਮਾਨ ਤੋਂ ਨਹੀਂ ਦਿੱਤੀ, ਪਰ ਮੇਰਾ ਪਿਓ ਅਸਮਾਨ ਤੋਂ ਤੁਹਾਨੂੰ ਅਸਲੀ ਰੋਟੀ ਦਿੰਦਾ ਹੈ। ਕਿਉਂ ਜੇ ਰੱਬ ਦੀ ਰੋਟੀ ਉਹ ਹੈ ਜਿਹੜੀ ਅਸਮਾਨ ਤੋਂ ਉਤਰ ਕੇ ਜੱਗ ਨੂੰ ਹਯਾਤੀ ਦਿੰਦੀ ਹੈ। ਉਹਨਾਂ ਨੇ ਉਹਨੂੰ ਆਖਿਆ, ਐ ਰੱਬ, ਇਹ ਰੋਟੀ ਸਾਨੂੰ ਹਮੇਸ਼ਾ ਦਿਆ ਕਰ। ਯਿਸੂ ਨੇ ਉਹਨਾਂ ਨੂੰ ਆਖਿਆ, ਹਯਾਤੀ ਦੀ ਰੋਟੀ ਮੈਂ ਵਾਂ, ਜਿਹੜਾ ਮੇਰੇ ਕੋਲ ਆਵੇ ਉਹ ਬਿਲਕੁਲ ਭੁੱਖਾ ਨਾ ਹੋਵੇਗਾ, ਅਤੇ ਜਿਹੜਾ ਮੇਰੇ ਉੱਤੇ ਇਮਾਨ ਲਿਆਵੇ ਉਹ ਕਦੀ ਪਿਆਸਾ ਨਾ ਹੋਵੇਗਾ। ਪਰ ਮੈਂ ਤੁਹਾਨੂੰ ਆਖਦਾ ਵਾਂ, ਤੁਸੀਂ ਮੈਨੂੰ ਵੇਖ ਲਿਆ ਹੈ ਫਿਰ ਵੀ ਇਮਾਨ ਨਹੀਂ ਲਿਆਉਂਦੇ। ਜੋ ਕੁਝ ਪਿਓ ਮੈਨੂੰ ਦਿੰਦਾ ਹੈ ਮੇਰੇ ਕੋਲ ਆ ਜਾਵੇਗਾ, ਅਤੇ ਜਿਹੜਾ ਕੋਈ ਮੇਰੇ ਕੋਲ ਆਵੇਗਾ ਉਹਨੂੰ ਮੈਂ ਕੱਢ ਨਾ ਦੇਵਾਂਗਾ। ਕਿਉਂ ਜੇ ਮੈਂ ਅਸਮਾਨ ਤੋਂ ਇਸ ਲਈ ਨਹੀਂ ਉਤਰਿਆ ਵੀ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ, ਬਲਕਿ ਇਸ ਲਈ ਵੀ ਆਪਣੇ ਘੱਲਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ। ਕਿਉਂ ਜੇ ਮੇਰੇ ਪਿਓ ਦੀ ਮਰਜ਼ੀ ਇਹ ਹੈ ਵੀ ਜਿਹੜਾ ਕੋਈ ਪੁੱਤਰ ਨੂੰ ਵੇਖੇ ਅਤੇ ਉਹਦੇ ਉੱਤੇ ਇਮਾਨ ਲਿਆਵੇ ਹਮੇਸ਼ਾ ਦੀ ਹਯਾਤੀ ਪਾਵੇ। ਕਰੰਥੀਓਂ, ਕਿਉਂ ਜੇ ਅਸੀਂ ਜਾਣਦੇ ਹਾਂ ਵੀ ਜਦੋਂ ਸਾਡੇ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ, ਤਾਂ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਘਰ ਨਹੀਂ ਬਲਕਿ ਹਮੇਸ਼ਾ ਦਾ ਹੈ। ਕਿਉਂ ਜੇ ਅਸੀਂ ਇਸ ਖੈਮੇ ਵਿੱਚ ਰਹਿ ਕੇ ਭਾਰ ਦੇ ਮਾਰੇ ਕਰਾਉਂਦੇ ਹਾਂ, ਇਸ ਲਈ ਨਹੀਂ ਵੀ ਇਹ ਕੱਪੜੇ ਲਾਉਣਾ ਚਾਹੁੰਦੇ ਹਾਂ ਬਲਕਿ ਇਹਦੇ ਉੱਤੇ ਹੋਰ ਪਾਉਣਾ ਚਾਹੁੰਦੇ ਹਾਂ ਤਾਂ ਜੋ ਉਹ ਜਿਹੜਾ ਫਾਨੀ ਹੈ ਹਯਾਤੀ ਵਿੱਚ ਗਰਕ ਹੋ ਜਾਵੇ। ਅਤੇ ਜਿਹਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਹੈ ਉਹ ਰੱਬ ਹੈ, ਅਤੇ ਉਹਨੇ ਹੀ ਸਾਨੂੰ ਰੂਪ ਬਿਆਨੇ ਵਿੱਚ ਦਿੱਤਾ ਹੈ ਅਤੇ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਹੈ। ਅਤੇ ਇਹ ਜਾਣਦੇ ਹਾਂ ਵੀ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ ਖੁਦਾਵੰਦ ਦੇ ਕੋਲੋਂ ਜਲਾਵਤਾਂ ਨਾ, ਕਿਉਂ ਜੇ ਅਸੀਂ ਇਮਾਨ ਉੱਤੇ ਟੁਰਦੇ ਹਾਂ ਨਾ ਕਿ ਅੱਖੀਂ ਵੇਖੇ ਉੱਤੇ। ਗਰਜ਼ ਸਾਡੀ ਖਾਤਰ ਜਮ੍ਹਾਂ ਹੈ ਅਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਰੱਬ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਹੈ। ਪਤਰਸ, ਲਿਖਿਆ ਹੈ ਵੀ ਪਾਕ ਹੋਵੋ ਇਸ ਲਈ ਵੀ ਮੈਂ ਪਾਕ ਹਾਂ। ਕਿਉਂ ਜੇ ਤੁਸੀਂ ਹੱਕ ਦੀ ਤਾਬੇਦਾਰੀ ਨਾਲ ਆਪਣੇ ਦਿਲਾਂ ਨੂੰ ਪਾਕ ਕੀਤਾ ਹੈ ਜਿਹਦੇ ਨਾਲ ਭਰਾਵਾਂ ਦੀ ਰਵੇਰਿਆ ਮੁਹੱਬਤ ਪੈਦਾ ਹੋਈ, ਇਸ ਲਈ ਦਿਲ ਅਤੇ ਜਾਨ ਨਾਲ ਆਪਸ ਵਿੱਚ ਬਹੁਤ ਜ਼ਿਆਦਾ ਮੁਹੱਬਤ ਰੱਖੋ। ਕਿਉਂ ਜੇ ਤੁਸੀਂ ਫਾਨੀ ਤੁਖਮ ਨਾਲ ਨਹੀਂ ਬਲਕਿ ਗੈਰ ਫਾਨੀ ਨਾਲ ਰੱਬ ਦੇ ਕਲਾਮ ਦੇ ਰਾਹੀਂ ਜਿਹੜਾ ਜ਼ਿੰਦਾ ਅਤੇ ਕਾਇਮ ਹੈ ਨਵੇਂ ਸਿਰੇ ਤੋਂ ਪੈਦਾ ਹੋਏ ਹੋ। ਕਿਉਂ ਜੇ ਹਰ ਬਸ਼ਰ ਘਾਹ ਵਾਂਗਰ ਹੈ ਅਤੇ ਉਹਦੀ ਸਾਰੀ ਸ਼ਾਨ ਸ਼ੌਕਤ ਘਾਹ ਦੇ ਫੁੱਲਾਂ ਵਾਂਗਰ, ਘਾਹ 'ਤੇ ਸੁੱਕ ਜਾਂਦੀ ਹੈ ਅਤੇ ਫੁੱਲ ਡਿੱਗ ਜਾਂਦਾ ਹੈ, ਪਰ ਖੁਦਾਵੰਦ ਦਾ ਕਲਾਮ ਹਮੇਸ਼ਾ ਤਿਕਰ ਕਾਇਮ ਰਹੇਗਾ। ਯੂਹੰਨਾ, ਨਾ ਜੱਗ ਨਾਲ ਮੁਹੱਬਤ ਰੱਖੋ ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਮੁਹੱਬਤ ਰੱਖਦਾ ਹੈ ਉਹਦੇ ਵਿੱਚ ਪਿਓ ਦੀ ਮੁਹੱਬਤ ਨਹੀਂ, ਕਿਉਂਕਿ ਜੋ ਕੁਝ ਜੱਗ ਵਿੱਚ ਹੈ ਯਾਨੀ ਬਦਨ ਦੀ ਤਾਂਘ ਅਤੇ ਅੱਖੀਆਂ ਦੀ ਤਾਂਘ ਅਤੇ ਹਯਾਤੀ ਦੀ ਸ਼ੋਖੀ ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਹੈ। ਜੱਗ ਅਤੇ ਉਹਦੀਆਂ ਤਾਂਘਾਂ ਦੋਵੇਂ ਮਿਟਦੀਆਂ ਜਾਂਦੀਆਂ ਨੇ, ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਹੈ ਉਹ ਹਮੇਸ਼ਾ ਤੀਕਰ ਕਾਇਮ ਰਹੇਗਾ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਜੇ ਇਨਸਾਨ ਲਾਫਾਨੀ ਅਤੇ ਇਲਾਹੀ ਇਖਤਿਆਰ ਦੇ ਰਾਹੀਂ ਜੀਉਂਦਾ ਹੈ, ਜਿਵੇਂ ਵੀ ਸਾਇੰਸ ਵਿੱਚ ਜ਼ਾਹਿਰ ਕੀਤਾ ਗਿਆ ਹੈ, ਇਨਸਾਨ ਰੱਬ ਦੀ ਸੂਰਤ ਉੱਤੇ ਹੁੰਦਿਆਂ ਹੋਏ ਲਾਫਾਨੀ ਹੋਣ ਤੋਂ ਇਨਕਾਰ ਨਹੀਂ ਕਰ ਸਕਦਾ, ਸਾਇੰਸ ਵਿੱਚ ਇਨਸਾਨ ਦੀ ਲਾਫਾਨੀਅਤ ਰੱਬ ਯਾਨੀ ਚੰਗਿਆਈ ਉੱਤੇ ਮੁਨਹਸਰ ਹੈ ਅਤੇ ਇਹ ਚੰਗਿਆਈ ਦੀ ਲਾਫਾਨੀਅਤ ਦੇ ਲਾਜ਼ਮੀ ਨਤੀਜੇ ਦੇ ਤੌਰ 'ਤੇ ਪੈਰਵੀ ਕਰਦੀ ਹੈ। ਗੈਰ ਫਾਨੀ ਹੁੰਦਿਆਂ ਹੋਏ ਇਨਸਾਨ ਇਖਲਾਸ ਵਾਲਾ ਹਯਾਤੀ ਰੱਖਦਾ ਹੈ। ਇਹ ਫਾਨੀ ਅਕੀਦਾ ਹੀ ਹੈ ਜਿਹੜਾ ਬਦਨ ਨੂੰ ਨਾਮੁਨਾਸਬ ਅਤੇ ਬਿਮਾਰੀ ਦੇ ਤਨਾਸਬ ਵਿੱਚ ਬਣਾਉਂਦਾ ਹੈ, ਜਿਵੇਂ ਪਈ ਜਹਾਲਤ, ਡਰ ਜਾਂ ਇਨਸਾਨ ਫਾਨੀਆਂ ਉੱਤੇ ਚੁਦਰਾਹਟ ਕਰਦਾ ਹੈ। ਸਿਆਣ ਆਪਣੀ ਸਾਰੀਆਂ ਇਸਲਾਹਤਾਂ ਉੱਤੇ ਬਰਤਰ ਅਤੇ ਇਹਨਾਂ ਸਾਰੀਆਂ ਉੱਤੇ ਹੁਕਮਰਾਨ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਹੈ, ਯਾਨੀ ਆਪਣੀ ਖੁਦ ਦੀ ਵਸੀਤ ਤਖਲੀਕ ਦੀ ਲੋਹ ਅਤੇ ਹਯਾਤੀ, ਅਤੇ ਇਨਸਾਨ ਇਲਾਹੀ ਸਿਆਣ ਦਾ ਮਾਵਨ ਹੈ। ਮਾਦਾ ਅਤੇ ਫਾਨੀ ਬਦਨ ਜਾਂ ਅਕਲ ਇਨਸਾਨ ਨਹੀਂ ਹੈ। ਇਨਸਾਨਾਂ ਨੂੰ ਉਸ ਸ਼ੈਅ ਤੋਂ ਡਰਨ ਅਤੇ ਪੈਰਵੀ ਕਰਨ ਲਈ ਮਨਾਇਆ ਜਾਂਦਾ ਹੈ ਜਿਹਨੂੰ ਉਹ ਰੂਹਾਨੀ ਰੱਬ ਦੇ ਮੁਕਾਬਲੇ ਵਿੱਚ ਬਹੁਤਾ ਮਾਦੀ ਬਦਨ ਤਸੱਵਰ ਕਰਦੇ ਨੇ। ਸਾਰਾ ਮਾਦੀ ਇਲਮ ਇਬਤਦਾਈ ਪਛਾਣ ਦੇ ਰੁੱਖ ਵਾਂਗਰ ਉਹਦੀਆਂ ਤਕਲੀਫਾਂ ਨੂੰ ਵਧਾਉਂਦਾ ਹੈ, ਕਿਉਂ ਜੇ ਫਾਨੀ ਧੋਖੇਬਾਜ਼ੀਆਂ ਰੱਬ ਨੂੰ ਧੋਖਾ ਦੇਣਗੀਆਂ, ਇਨਸਾਨ ਨੂੰ ਕਤਲ ਕਰਨਗੀਆਂ ਅਤੇ ਇਸ ਦੌਰਾਨ ਉਹਨਾਂ ਦੀ ਮੇਜ਼ ਨੂੰ ਆਦਮਖੋਰੀ ਦੀਆਂ ਬੁਰਕੀਆਂ ਨਾਲ ਭਰ ਦੇਣਗੀਆਂ ਅਤੇ ਸ਼ੁਕਰ ਅਦਾ ਕਰਨਗੀਆਂ। ਬਸ਼ਰ ਵਜੂਦੀਅਤ ਦੀ ਅਸਲੀਅਤ ਤੋਂ ਨਾਵਾਕਿਫ ਨੇ, ਕਿਉਂ ਜੇ ਮਾਦਾ ਅਤੇ ਫਾਨੀਅਤ ਰੂਹ ਦੀਆਂ ਅਸਲੀਅਤਾਂ ਦੀ ਅਕਾਸੀ ਨਹੀਂ ਕਰਦੇ। ਫਾਨੀ ਬਸ਼ਰ ਰੱਬ ਦੇ ਸੁੱਟੇ ਹੋਏ ਪੁੱਤਰ ਨਹੀਂ, ਉਹ ਕਦੀ ਵੀ ਹਸਤੀ ਦੀ ਕਾਮਲ ਹਾਲਤ ਵਿੱਚ ਨਹੀਂ ਸੀ ਜਿਹਨੂੰ ਬਾਅਦ ਵਿੱਚ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ। ਫਾਨੀ ਤਾਰੀਖ ਦੇ ਸ਼ੁਰੂ ਤੋਂ ਉਹਨਾਂ ਨੇ ਬਦੀ ਵਿੱਚ ਹਾਲਤ ਫੜੀ ਅਤੇ ਪਾਪ ਵਿੱਚ ਆਪਣੀ ਮਾਂ ਦੇ ਢਿੱਡ ਵਿੱਚ ਆਏ। ਯਾਦ ਰੱਖੋ ਵੀ ਪਾਕ ਕਲਾਮ ਫਾਨੀ ਇਨਸਾਨ ਦੇ ਬਾਰੇ ਆਖਦਾ ਹੈ, ਇਨਸਾਨ ਦੀ ਉਮਰ ਤੇ ਘਾਹ ਵਾਂਗਰ ਹੈ, ਉਹ ਜੰਗਲੀ ਫੁੱਲਾਂ ਵਾਂਗਰ ਖਿੜਦਾ ਹੈ, ਭਈ ਹਵਾ ਉਹਦੇ ਉੱਤੇ ਚੱਲੀ ਅਤੇ ਉਹ ਨਹੀਂ ਰਿਹਾ ਅਤੇ ਉਹਦੀ ਥਾਂ ਉਹਨੂੰ ਫੇਰ ਨਾ ਵੇਖੇਗੀ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹ ਹੀ ਤੁਹਾਡੇ ਵਿਚਕਾਰ ਹੈ, ਯਾਨੀ ਸੱਚਾਈ ਅਤੇ ਪਿਆਰ ਅਸਲੀ ਇਨਸਾਨ ਉੱਤੇ ਹਕੂਮਤ ਕਰਦੀ ਹੈ। ਇਹ ਜ਼ਾਹਰ ਕਰਦਿਆਂ ਹੋਏ ਭਈ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਅਤੇ ਅਬਦੀ ਹੈ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਦੂਦ ਰੂਹਾਨੀ ਹਸਤੀ ਵਾਂਗਰ ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਅਤੇ ਗਾਇਬ ਹੋ ਜਾਵੇਗਾ ਅਤੇ ਹਸਤੀ ਦੀ ਕਾਮਲ ਅਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਇਨਸਾਨ ਦੇ ਰਾਹੀਂ ਰੱਬ ਦਾ ਇਜ਼ਹਾਰ ਇੰਝ ਹੀ ਜਿਵੇਂ ਲੋਹ ਬਾਰੀ ਦੇ ਸ਼ੀਸ਼ੇ ਵਿੱਚੋਂ ਲੰਘਦੀ ਹੈ। ਲੋਹ ਅਤੇ ਸ਼ੀਸ਼ਾ ਕਦੀ ਇਕੱਠੇ ਨਹੀਂ ਮਿਲਦੇ, ਪਰ ਮਾਦੇ ਵਾਂਗਰ ਸ਼ੀਸ਼ਾ ਕੰਧ ਦੀ ਨਿਸਬਤ ਘੱਟ ਮੁਬਹਿਮ ਹੁੰਦਾ ਹੈ। ਉਹ ਫਾਨੀ ਸਿਆਣ ਜਿਹਦੇ ਵਿੱਚ ਸੱਚਾਈ ਵਾਜ਼ਾ ਤੌਰ 'ਤੇ ਸਾਹਮਣੇ ਆਉਂਦੀ ਹੈ, ਉਹ ਹੈ ਜਿਹੜੀ ਬਹੁਤੀ ਮਾਦੀਅਤ ਬਹੁਤੀ ਗਲਤੀ ਗਵਾ ਚੁੱਕੀ ਹੈ ਤਾਂ ਜੋ ਸੱਚਾਈ ਦੀ ਚੰਗੀ ਸ਼ਫਾਫੀਅਤ ਬਣ ਸਕੇ। ਫਿਰ ਇੱਕ ਬੱਦਲ ਦੇ ਬਰੀਕ ਕਤਰੇ ਦੀ ਸੂਰਤ ਪਿਘਲਣ ਵਾਂਗਰ ਇਹ ਸੂਰਜ ਨੂੰ ਹੋਰ ਨਹੀਂ ਲੁਕਾਉਂਦਾ। ਜੇ ਅਸੀਂ ਖਿਆਲਾਂ ਨੂੰ ਫਾਨੀ ਲਿਬਾਸ ਵਿੱਚ ਤਰਤੀਬ ਦਿੰਦੇ ਹਾਂ ਤਾਂ ਇਹ ਲਾਫਾਨੀ ਫਿਤਰਤ ਨੂੰ ਜ਼ਰੂਰ ਗਵਾ ਦਿੰਦੇ ਨੇ। ਜੇ ਅਸੀਂ ਬਦਨ ਨੂੰ ਲੱਜ਼ਤ ਲਈ ਵੇਖਦੇ ਹਾਂ ਤਾਂ ਅਸੀਂ ਪੀੜ ਪਾਉਂਦੇ ਹਾਂ, ਹਯਾਤੀ ਲਈ ਵੇਖਦੇ ਹਾਂ ਤਾਂ ਅਸੀਂ ਮੌਤ ਪਾਉਂਦੇ ਹਾਂ, ਸੱਚਾਈ ਲਈ ਵੇਖਦੇ ਹਾਂ ਤਾਂ ਅਸੀਂ ਗਲਤੀ ਪਾਉਂਦੇ ਹਾਂ, ਰੂਹ ਲਈ ਵੇਖਦੇ ਹਾਂ ਤਾਂ ਅਸੀਂ ਉਹਦੇ ਮੁਖਾਲਫ ਮਾਦੇ ਨੂੰ ਪਾਉਂਦੇ ਹਾਂ। ਹੁਣ ਇਸ ਅਮਲ ਨੂੰ ਉਲਟਾ ਕਰੀਏ, ਬਦਨ ਤੋਂ ਹਟ ਕੇ ਸੱਚਾਈ ਅਤੇ ਮੁਹੱਬਤ, ਸਾਰੀ ਖੁਸ਼ੀ, ਹਮਾਂਗੀ ਅਤੇ ਲਾਫਾਨੀਅਤ ਦੇ ਅਸੂਲ ਨੂੰ ਵੇਖੀਏ। ਬਰਦਾਸ਼ਤ, ਚੰਗਿਆਈ ਅਤੇ ਸੱਚਾਈ ਨੂੰ ਜ਼ੋਰ ਕੇ ਫੜ ਲਓ ਅਤੇ ਤੁਸੀਂ ਉਹਨਾਂ ਨੂੰ ਆਪਣੇ ਖਿਆਲਾਂ ਦੇ ਕਬਜ਼ੇ ਦੇ ਤਨਾਸਬ ਤੋਂ ਆਪਣੇ ਤਜਰਬਿਆਂ ਵਿੱਚ ਲਿਆਓਗੇ। ਇਹ ਅਸਲੀਅਤ ਭਾਈ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਿਹ ਪਾਈ ਜਾਂ ਹੁਣ ਵੀ ਫਤਿਹ ਪਾਉਂਦਾ ਹੈ, ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਹੈ। ਅਤੇ ਇਹ ਜ਼ਾਹਿਰ ਕਰਦਾ ਹੈ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਹੈ, ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂ ਜੇ ਅਸਲੀ ਇਨਸਾਨ ਅਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਇਸ ਲਈ ਸਬੂਤ ਦੇ ਨਾਲ ਸਾਇੰਸ ਮਾਦੀ ਫਹਿਮ ਦੇ ਸਬੂਤ ਨੂੰ ਉਲਟਾ ਦਿੰਦੀ ਹੈ। ਫਾਨੀਅਤ ਦੀ ਹਰ ਖੂਬੀ ਅਤੇ ਸ਼ਰਤ ਫਾਨੀਅਤ ਵਿੱਚ ਗਵਾਚ ਜਾਂਦੀ, ਹੜੱਪ ਕਰ ਲਈ ਜਾਂਦੀ ਹੈ। ਇਹ ਫਹਿਮ ਭਈ ਅਨਾ ਸਿਆਣ ਹੈ ਅਤੇ ਇਹ ਭਈ ਮਾਂ ਸਵਾਏ ਇੱਕ ਸਿਆਣ ਅਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਅਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਹੈ। ਇਹ ਫਹਿਮ ਬਦਨ ਨੂੰ ਹਮਾਹੰਗ ਬਣਾਉਂਦਾ ਹੈ, ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਹੈ, ਨਾ ਭਈ ਮਾਲਕ ਬਣਾਉਂਦਾ ਹੈ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਹੈ ਤਾਂ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਅਤੇ ਸੱਚਾਈ ਅਤੇ ਮੁਹੱਬਤ ਦੇ ਸਪੁਰਦ ਹੈ। ਬਸ਼ਰ ਦੀ ਸਾਰਿਆਂ ਤੋਂ ਵੱਡੀ ਗਲਤੀ ਇਹ ਹੈ ਭਈ ਉਹ ਇਨਸਾਨ ਯਾਨੀ ਰੱਬ ਦੀ ਸ਼ਬੀਹ ਅਤੇ ਸੂਰਤ ਨੂੰ ਮਾਦਾ ਅਤੇ ਰੂਹ, ਚੰਗਿਆਈ ਅਤੇ ਬੁਰਿਆਈ ਦੋਵੇਂ ਫਰਜ਼ ਕਰਦਾ ਹੈ। ਜਦੋਂ ਤੁਸੀਂ ਆਖਦੇ ਹੋ ਭਈ ਇਨਸਾਨ ਦਾ ਬਦਨ ਮਾਦੀ ਹੈ ਅਤੇ ਮੈਂ ਪਲੂਸ ਦੇ ਨਾਲ ਆਖਦਾ ਹਾਂ, ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵਾਂ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਹੈ। ਸਿਆਣ ਵਿੱਚ ਮਾਦੇ ਅਤੇ ਆਪਣੇ ਫਾਨੀ ਅਕੀਦੇ ਨੂੰ ਤਰਕ ਕਰ ਦਿਓ ਅਤੇ ਬਸ ਇੱਕ ਸਿਆਣ ਯਾਨੀ ਰੱਬ ਨੂੰ ਅਪਣਾਓ, ਕਿਉਂ ਜੇ ਇਹ ਸਿਆਣ ਆਪਣੇ ਆਪ ਦੀ ਸ਼ਬੀ ਬਣਾਉਂਦੀ ਹੈ। ਹਯਾਤੀ ਦੀ ਲਾਜ਼ਵਾਲ ਅਸਲੀਅਤ, ਇਹਦੀ ਕੁਦਰਤ ਅਤੇ ਲਾਫਾਨੀਅਤ ਉੱਤੇ ਸਾਡੇ ਯਕੀਨ ਨੂੰ ਮਜ਼ਬੂਤ ਕਰਦਿਆਂ ਹੋਏ ਇਹ ਫਹਿਮ ਭਈ ਰੱਬ, ਰੂਹ, ਹਯਾਤੀ ਹੈ ਸਾਡੇ ਦਿਨਾਂ ਨੂੰ ਵਧਾ ਦਿੰਦਾ ਹੈ। ਇਸ ਮੁਕਤਦਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਹੈ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤਾਂ ਉਹ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਅਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਰਾਉਂਦਾ ਹੈ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਅਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਲ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਹੈ। ਸਾਨੂੰ ਵਜੂਦੀਅਤ ਨੂੰ ਗੁੰਮਨਾਮ ਰੱਬ ਲਈ ਮਖਸੂਸ ਨਹੀਂ ਕਰਨਾ ਚਾਹੀਦਾ ਜਿਹਦੀ ਅਸੀਂ ਲਾਇਲਮੀ ਨਾਲ ਇਬਾਦਤ ਕਰਦੇ ਹਾਂ, ਬਲਕਿ ਹਮੇਸ਼ਾ ਦੇ ਮਮਾਰ ਰੱਬ ਦੀ ਪਿਓ ਅਤੇ ਉਸ ਹਯਾਤੀ ਲਈ ਜਿਹਨੂੰ ਫਾਨੀ ਫਹਿਮ ਵਿਗਾੜ ਨਹੀਂ ਸਕਦਾ, ਨਾ ਹੀ ਫਾਨੀ ਅਕੀਦਾ ਤਬਾਹ ਕਰ ਸਕਦਾ ਹੈ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਅਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਹੈ ਨਾ ਕਿ ਮਾਦੀ, ਸਾਨੂੰ ਜ਼ਿਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਹੈ। ਇੱਕ ਵੱਡੀ ਰੂਹਾਨੀਅਤ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਹੈ ਵੀ ਇਨਸਾਨ ਕਾਮਲ ਅਤੇ ਲਾਫਾਨੀ ਹੋਵੇਗਾ ਨਹੀਂ ਬਲਕਿ ਹੈ। ਸਾਨੂੰ ਵਜੂਦੀਅਤ ਦੇ ਸ਼ਾਊਟ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਅਤੇ ਛੇਤੀ ਨਾਲ ਜਾਂ ਦੇਰ ਨਾਲ ਮਸੀਹ ਅਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਪਾਪ ਅਤੇ ਮੌਤ ਉੱਤੇ ਚੌਧਰੀ ਹੋਣਾ ਚਾਹੀਦਾ ਹੈ। ਜਦੋਂ ਮਾਦੀ ਹਕਾਇਕ ਨੂੰ ਤਰਕ ਕੀਤਾ ਜਾਂਦਾ ਹੈ ਅਤੇ ਹਸਤੀ ਦੀਆਂ ਗੈਰ ਫਾਨੀ ਹਕੀਕਤਾਂ ਨੂੰ ਕਬੂਲ ਕਰ ਲਿਆ ਜਾਂਦਾ ਹੈ ਅਤੇ ਇਨਸਾਨ ਦੀ ਲਾਫਾਨੀਅਤ ਦੀ ਵਜ਼ਾਹਤ ਹੋਰ ਸਾਹਮਣੇ ਆ ਜਾਂਦੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।